ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸੇਖਾ ਚਾਉ ਚੱਕਿਆ ਚਾਉ ਵਾਇਆ, ਇਹੋ ਮਨ ਇਕਤ ਘਰ ਆਣ। ਏਹੜ ਤੇਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ। ਸੇਖਾ ਚਾਉ ਚੱਕਿਆ ਚਾਉ ਵਾਇਆ, ਇਹੋ ਮਨ ਇਕਤ ਘਰ ਆਣ। ਏਹੜ ਤੇਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ। ਸਤਿਗੁਰ ਅੱਗੇ ਢਹਿ ਪਾਉ, ਸਭ ਕਿਛ ਜਾਣੈ ਜਾਣ। ਆਸਾ ਮਨਸਾ ਜਲਾਏ ਤੂੰ, ਹੋਏ ਰਹੋ ਮਿਹਮਾਨ। ਸਤਿਗੁਰ ਕੈ ਭਾਣੈ ਭੀ ਚੱਲੈ, ਤਾਂ ਦਰਗਹਿ ਪਾਵੈ ਮਾਨ। ਨਾਨਕ ਜੇ ਨਾਮ ਨਾ ਚੇਤਨੀ, ਤਿੰਨ ਧਿਗ ਪਹਿਨਣ ਧਿਗ ਖਾਣ। ਵਾਹਿਗੁਰੂ ਜੀ ਕਾ ਖਾਲਸਾ,
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਨ ਕੀਤੇ ਨੇ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਹੁਕਮਨਾਮਾ ਮੁੱਖ ਵਾਕ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਰਾਗ ਸੋਰਠ ਕੀ ਵਾਰ ਦੇ ਅੰਦਰ ਸਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨੇ, ਪੌੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ, ਗਿਆਰਵੀਂ ਪੌੜੀ ਦੇ ਨਾਲ ਲੱਗਦੇ ਸਲੋਕ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 646 ਤੇ ਇਹ ਸਵਾਈਮਾਨ ਹਨ। ਸਤਿਗੁਰੂ ਪਾਵਨ ਬਚਨਾਂ ਦੇ ਰਾਹੀਂ ਜੋ ਸਿੱਖਿਆ ਉਪਦੇਸ਼ ਜੀਵਨ ਸਫਲ ਕਰਨ ਵਾਸਤੇ ਸਾਡੇ ਉੱਤੇ ਕਿਰਪਾ ਕਰਦੇ ਨੇ, आओ जिन्ने भी सतसंगी गुरु चरणा दे विच जुड़े हो या लाइव प्रोग्राम दे राही देश विदेश दे विच इस सुभाग्य समय की संभाल कर रहे हो सारे सुरतियां बिरतियां नूं टिकाओ शब्द गुरु सुरत धुन चेला बारी जिहड़ी ना गल बनाईए करो रसना पवित्र गज के बोलो सतनाम वाहेगुरु एक बारी फिर बख्शिश करो गज के बोलो सतनाम वाहेगुरु
सतनाम श्री वाहेगुरु साहिब जी सलोक महला तीजा
सलोक काव दा एक रूप है महला तीजा गुरु नानक पातशाह जी दे तीजे स्वरूप गुरु अमरदास पातशाह जी दा ए उचारण कीता होया है
शेखा चाओ चकिया चाओ वाया एहो मान एकत घर आन
शेखा शेख वास्ते वरत्या जेड़ा मुसलमाना दे अंदर बड़ा सत्कार योग अखर है बाबा फरीद जी दे नाल भी शेख अखर आपा बारी विच पढ़दे हां बाबा जी ने भी ये अखर वरत्या बोले शेख फरीद प्यारे अल्लाह लगे शेख अखर बड़ा सत्कार योग है पर कई बारी अखर नाम नाल वरत के बंदा उस अखर दे मुताबक अपना जीवन नहीं बनांदा ज्ञानी अखर माड़ा नहीं अकाली अखर माड़ा नहीं अखर चंगे ने पर जे इन अखरां नूं अपने नाम नाल जोड़ के बंदा जीवन भी उसे तरह दा बना लवे ते फिर सोने ते सुहागे वाली गल हो जांदी पर अज अखर सत्कारयोग अपने नाम दे नाल जोड़िया जांदा है पर काम ओहो जै नहीं होंदे सतगुरां दी पावन बाणी ने सानू ये समझाया है वेखो जो आपां बचन पढ़दे आ ना गुरु रामदास पातशाह जी दा ते महाराज सानू भी प्रेरणा करदे ने जे सिखा तू अपने नाम दे नाल सिख ला ही लिया तेरे नाम नाल लग गया है बड़ी चंगी गल है माड़ी गल नहीं सिख अखर दी वरतों कर पर जेड़ा सिख दा फर्ज है ओनू भी अपने जीवन दे अंदर निभा हुण बड़े प्यारे अखर ने गुरु रामदास पातशाह जी दे महाराज आखदे ने गुर सतगुर का जो सिख अखाए जेड़ा अखवांदा है की करे सो भलके उठ हर नाम त्यावै सारा शब्द तुहानू जबानी याद है श्लोक ਤੇ ਗੁਰੂ ਮਹਾਰਾਜ ਨੇ ਅਖੀਰ ਵਿੱਚ ਜਾ ਕੇ ਇਹ ਤੱਤ ਕੱਢ ਦਿੱਤਾ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਆਪ ਜਪਣਾ ਸੀ ਤੇ ਦੂਜਿਆਂ ਨੂੰ ਜਪਾਉਣਾ ਸੀ, ਕਿੰਨੇ, ਜਿਹੜਾ ਸਤਿਗੁਰੂ ਦਾ ਸਿੱਖ ਅਖਵਾਉਂਦਾ ਹੈ, ਜਿਹੜਾ ਸਤਿਗੁਰੂ ਦਾ ਸਿੱਖ ਅਖਵਾਉਂਦਾ ਹੈ। ਮੈਂ ਬੇਨਤੀ ਕਰ ਰਿਹਾ, ਸੇਖ ਅੱਖਰ ਮਾੜਾ ਨਹੀਂ, ਪਰ ਗੁਰੂ ਮਹਾਰਾਜ ਨੇ ਜਿਸ ਸੇਖ ਨੂੰ ਇਹ ਗੱਲ ਸਮਝਾਈ ਹੈ ਉਸ ਨਾਲ ਦੋ ਅੱਖਰ ਵਰਤੇ ਨੇ। ਚੌ ਚੱਕਿਆ ਚੌ ਵਾਇਆ। ਹੁਣ ਚੌ ਚੱਕਿਆ ਦਾ ਭਾਵ ਕੀ ਹੈ? ਚਫੇਰ ਗੜੀਆ। ਚੌ ਚੱਕਿਆ ਚਾਰਾਂ ਚੱਕਾਂ ਦੇ ਵਿੱਚ, ਕੁੰਡਾਂ ਦੇ ਵਿੱਚ ਭਟਕਣ ਵਾਲਾ। ਆਪਾਂ ਆਮ ਤੌਰ ਤੇ ਅੱਖਰ ਵਰਤਦੇ ਹਾਂ ਕਿ ਚਫੇਰ ਗੜੀਆ, ਜਿਹੜਾ ਅੱਜ ਇੱਥੇ ਹੈ ਕੱਲ ਉੱਥੇ ਹੈ, ਉਹਨੂੰ ਕਹਿੰਦੇ ਨੇ ਚਫੇਰ ਗੜੀਆ, ਜਿਹੜਾ ਟਿਕਦਾ ਹੀ ਨਹੀਂ। ਮਹਾਰਾਜ ਕਿਰਪਾ ਕਰਦੇ ਨੇ, ਸ਼ੇਖ ਨੂੰ ਤੇਰਾ ਨਾਮ ਬੜਾ ਚੰਗਾ ਹੈ, ਪਰ ਚਫੇਰ ਗੜੀਆ ਨਾ ਬਣ, ਇੱਧਰ ਉਧਰ ਨਾ ਭਟਕ, ਬਲਕਿ ਕੀ ਕਰ, ਆਪਣਾ ਇਹ ਮਨ ਜਿਹੜਾ ਨਾ ਇਹਨੂੰ ਇਕਾਗਰ ਕਰ, ਇਹਨੂੰ ਟਿਕਾ। ਉਸਤਾਦ ਜੀ ਜਦੋਂ ਪੜ੍ਹਾਉਂਦੇ ਸੀ ਨਾ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਬਾਰੇ, ਉਹ ਕਹਿੰਦੇ ਹੁੰਦੇ ਸੀ ਨੰਬਰ ਉਹਨਾਂ ਪੱਥਰਾਂ ਤੇ ਲੱਗਦੇ ਨੇ ਜਿਹੜੇ ਗੱਡੇ ਹੁੰਦੇ ਨੇ ਤੇ ਜਿਹੜੇ ਰੋਲਿੰਗ ਸਟੋਨ ਹੁੰਦੇ ਨੇ। ਜਿਹੜੇ ਗੱਡੇ ਨਹੀਂ ਉਹਨਾਂ ਉੱਤੇ ਕਦੀ ਨੰਬਰ ਨਹੀਂ ਲਿਖੇ ਜਾਂਦੇ। ਤੁਸੀਂ ਵੇਖਦੇ ਹੋ ਮਹਾਰਾਜ ਕਿਰਪਾ ਕਰਦੇ ਨੇ, ਸ਼ੇਖ ਹੈ ਤੂੰ, ਚਫੇਰ ਗੜੀਆ ਹੈ, ਤੇਰੇ ਅੰਦਰ ਟਿਕਾ ਨਹੀਂ, ਆਪਣਾ ਇਹ ਜਿਹੜਾ ਮਨ ਹੈ ਇਹਨੂੰ ਇਕਾਗਰ ਚਿੱਤ ਕਰ ਤੇ ਅੰਤਰ ਆਤਮੇ ਟਿਕ ਜਾ, ਅੰਤਰ ਆਤਮੇ ਟਿਕ ਜਾ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ ਆਪਾਂ ਪੜ੍ਹਦੇ ਹਾਂ, ਉਸਤਤ ਪ੍ਰਭ ਕੀ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਕਾਗਰਤਾ ਦਾ ਹੋਣਾ ਬੜਾ ਜ਼ਰੂਰੀ ਹੈ। ਸੁਣਾਉਣ ਵਾਲਾ ਸੁਣਾ ਰਿਹਾ, ਸੁਣਨ ਵਾਲਾ ਸੁਣ ਰਿਹਾ, ਪਰ ਸੁਣਨ ਵਾਲਾ ਤੁਸੀਂ ਵੇਖਿਆ ਉਹਨੇ ਕਈ ਵਾਰੀ ਇਹ ਆਖਦਾ, ਮੈਨੂੰ ਤੁਹਾਡੀ ਗੱਲ ਦਾ ਪਤਾ ਨਹੀਂ ਲੱਗਾ, ਤੁਸੀਂ ਕੀ ਕਿਹਾ ਹੈ। ਹੁਣ ਮੈਂ ਬੇਨਤੀ ਕਰਾਂ, ਸੁਣ ਵੀ ਰਿਹਾ, ਸੁਣ ਵੀ ਲਿਆ, ਪਰ ਪਤਾ ਨਹੀਂ ਲੱਗਾ ਕਿਉਂ। ਉੱਥੇ ਕੇਵਲ ਸਰੀਰ ਸੀ, ਮਨ ਹਾਜ਼ਰ ਹੀ ਨਹੀਂ ਸੀ। ਮਨ ਦਾ ਹਾਜ਼ਰ ਹੋਣਾ ਜਿਹੜਾ ਨਾ ਉਹ ਬੜਾ ਜ਼ਰੂਰੀ ਹੈ। ਸਤਿਗੁਰਾਂ ਦਾ ਜੀਵਨ ਇਤਿਹਾਸ ਪੜ੍ਹੀਏ ਤੇ ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ ਵੀ ਆਪਾਂ ਉਹ ਸੁਲਤਾਨਪੁਰ ਵਾਲੀ ਸਾਖੀ ਸੁਣ ਕੇ ਖੁਸ਼ ਤਾਂ ਬੜੇ ਹੁੰਦੇ ਆ ਮਨ ਵਿੱਚ, ਵੀ ਕਾਜੀ ਨਮਾਜ਼ ਪੜ੍ਹਦਿਆਂ ਬਾਹਰ ਸੀ, ਨਵਾਬ ਨਮਾਜ਼ ਪੜ੍ਹਦਿਆਂ ਬਾਹਰ ਸੀ, ਪਰ ਕਦੀ ਆਪਣੇ ਅੰਦਰ ਝਾਤ ਮਾਰ ਕੇ ਵੇਖੀਏ, ਬਾਰੀ ਦਾ ਪਾਠ ਕਰਦਿਆਂ, ਕਥਾ ਸੁਣਦਿਆਂ, ਸਿਮਰਨ ਕਰਦਿਆਂ, ਕੀਰਤਨ ਸੁਣਦਿਆਂ ਸਾਡਾ ਵੀ ਸਰੀਰ ਹੀ ਹਾਜ਼ਰ ਹੁੰਦਾ, ਮਨ ਤਾਂ ਹਾਜ਼ਰ ਹੁੰਦਾ ਹੀ ਨਹੀਂ, ਮਨ ਨਹੀਂ ਹਾਜ਼ਰ ਹੁੰਦਾ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਐ ਸ਼ੇਖ ਤੂੰ ਚਫੇਰ ਗੜੀਆ ਵੜਿਆ ਹੋਇਆ ਹੈ, ਤੇਰਾ ਮਨ ਇਕਾਗਰ ਨਹੀਂ, ਮਨ ਨੂੰ ਇਕਾਗਰ ਕਰ ਤੇ ਆਪਣੇ ਹਿਰਦਾ ਰੂਪੀ ਘਰ ਦੇ ਅੰਦਰ ਹੀ ਪਿਆਰਿਆ ਟਿਕਣਾ ਕਰ, ਟਿਕਿਆ ਰਹੋ। ਕਿਉਂਕਿ ਸਭ ਤੋਂ ਜ਼ਿਆਦਾ ਬੰਦੇ ਦੀ ਵਾਹ ਜਿਹੜੀ ਨਾ ਕਬੀਰ ਸਾਹਿਬ ਜੀ ਦੇ ਕਥਨ ਮੁਤਾਬਕ ਮਨ ਨਾਲ ਪੈਂਦੀ ਹੈ, ਮਨ ਨਾਲ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਈ, ਮਨ ਵਰਗਾ ਕੋਈ ਵੀ ਨਹੀਂ ਮਿਲਿਆ ਜਿਹਦੇ ਨਾਲ ਇੰਨੀ ਵਾਹ ਪੈਂਦੀ ਹੋਵੇ। ਮਨ ਨਾਲ ਬੜੀ ਵਾਹ ਪੈਂਦੀ, ਕਦੀ ਇਹ ਮਨ ਰੱਬ ਬਣ ਜਾਂਦਾ, ਕਦੀ ਇਹ ਮਨ ਪੰਜਾਂ ਤੱਤਾਂ ਦਾ ਸਰੀਰ ਬਣ ਜਾਂਦਾ, ਕਦੀ ਇਹ ਮਨ ਜਿਹੜਾ ਹੈ ਮਾਇਆ ਨਾਲ ਜੁੜ ਕੇ ਮਾਇਆ ਦਾ ਰੂਪ ਹੀ ਬਣ ਜਾਂਦਾ। ਪਰ ਜਿਹੜਾ ਬੰਦਾ ਆਪਣੇ ਜੀਵਨ ਦੇ ਅੰਦਰ ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਇਸ ਮਨ ਨੂੰ ਉਨਮਨ ਅਵਸਥਾ ਦੇ ਵਿੱਚ ਲੈ ਜਾਂਦਾ, ਦੁਨੀਆਂ ਵਾਲੇ ਫੁਰਨੇ ਜਿਹੜੇ ਨੇ ਇਹਨਾਂ ਤੋਂ ਉੱਚਾ ਚੁੱਕ ਲੈਂਦਾ, ਉਹ ਫਿਰ ਸਤਸੰਗਤ ਤ੍ਰਿਕਾਲ ਦਰਸ਼ੀ ਹੋ ਜਾਂਦਾ, ਅੰਤਰਜਾਮੀ ਹੋ ਜਾਂਦਾ, ਉਹਨੂੰ ਤਿੰਨਾਂ ਲੋਕਾਂ 'ਚ ਕੀ ਹੋ ਰਿਹਾ ਸਭ ਕੁਝ ਨਜ਼ਰ ਆ ਜਾਂਦਾ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੇ ਜੋ ਉਨ ਮਨ ਰਹਿ ਤੋ ਤੀਨ ਲੋਕ ਕੀ ਬਾਤੇ ਕਹੇ। ਉਹਨੂੰ ਆਪਾਂ ਕਹਿੰਦੇ ਹਾਂ ਅੰਤਰਜਾਮੀ, ਉਹਨੂੰ ਆਪਾਂ ਕਹਿੰਦੇ ਹਾਂ ਇਹ ਤ੍ਰਿਕਾਲ ਦਰਸ਼ੀ। ਪਰ ਇਹ ਸਾਰੀ ਕਿਰਪਾ ਕਦੋਂ ਹੋਈ? ਜਦੋਂ ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਸਤਿਗੁਰੂ ਮਹਾਰਾਜ ਕੇਵਲ ਸ਼ੇਖ ਨੂੰ ਨਹੀਂ ਸਮਝਾ ਰਹੇ, ਹਾਂ ਸ਼ੇਖ ਨਾਲ ਵਾਹ ਪਈ, ਮਰਵਾਇਆਂ ਦੇ ਕਹਿਣ ਤੇ ਗਲਤ ਕੰਮ ਕਰਦਾ ਸੀ, ਕਰਵਾਉਂਦਾ ਸੀ, ਪਰ ਸਤਿਗੁਰੂ ਮਹਾਰਾਜ ਨੇ ਬੜੇ ਪਿਆਰ ਨਾਲ ਸਮਝਾਇਆ, ਸ਼ੇਖਾ ਚਫੇਰ ਗੜੀਆ ਨਾ ਬਣ, ਮਨ ਨੂੰ ਇਕਾਗਰ ਕਰ, ਆਪਣੀ ਅੰਤਰ ਆਤਮੇ ਟਿਕ। ਤੇ ਫਿਰ ਅਗਲੀ ਪੰਕਤੀ ਦੇ ਅੰਦਰ ਕਿਰਪਾ ਕੀਤੀ,
ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ।
ਇੱਧਰ ਉੱਧਰ ਦੀਆਂ ਗੱਲਾਂ ਛੱਡ ਦੇ, ਏਹੜ ਤੇਹੜ ਇੱਧਰ ਉੱਧਰ ਦੀਆਂ ਗੱਲਾਂ ਇਹ ਤੂੰ ਛੱਡ ਦੇ, ਗੁਰੂ ਦੇ ਸ਼ਬਦ ਨਾਲ ਆਪਣੀ ਪਹਿਚਾਣ ਬਣਾ, ਜਾਣ ਪਹਿਚਾਣ ਬਣਾ, ਗੁਰੂ ਦੇ ਸ਼ਬਦ ਨੂੰ ਸਮਝ, ਗੁਰੂ ਦੇ ਸ਼ਬਦ ਨਾਲ ਜੁੜ। ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ ਹੈ, ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰ। ਜਿਨ੍ਹਾਂ ਨੇ ਸ਼ਬਦ ਨੂੰ ਨਹੀਂ ਜਾਣਿਆ, ਪਹਿਚਾਣ ਨਹੀਂ ਬਣਾਈ, ਸਮਝਿਆ ਨਹੀਂ, ਅੰਨੇ ਵੀ ਨੇ ਤੇ ਬੋਲੇ ਵੀ ਨੇ। ਹੁਣ ਦੂਜੇ ਪਾਸੇ ਮਹਾਰਾਜ ਨੂੰ ਪੁੱਛੀਏ, ਅੰਨਾ ਕੌਣ ਏ, ਬੋਲਾ ਕੌਣ ਏ? ਤੇ ਬੜੀ ਸੁੰਦਰ ਵਿਆਖਿਆ ਕੀਤੀ ਮਹਾਰਾਜ ਨੇ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਾਈ ਬਹੁ ਰੋਲ ਕਚੋਲਾ। ਮਹਾਰਾਜ ਆਖਦੇ ਨੇ ਇੱਧਰ ਉੱਧਰ ਦੀਆਂ ਗੱਲਾਂ ਛੱਡ, ਸਾਨੂੰ ਵੀ ਸਮਝਾ ਰਹੇ ਨੇ, ਸ਼ੇਖ ਇਕੱਲੇ ਨੂੰ ਨਹੀਂ। ਅਸੀਂ ਇੱਧਰ ਉੱਧਰ ਦੀਆਂ ਗੱਲਾਂ ਘੰਟਿਆਂ ਬੱਧੀ ਕਰਦੇ ਹਾਂ, ਪਰ ਗੁਰੂ ਦੇ ਸ਼ਬਦ ਨਾਲ ਜੁੜਨ ਵਾਲੀ ਗੱਲ ਕਿਸੇ ਵਿਰਲੇ ਦੇ ਹਿੱਸੇ ਵਿੱਚ ਆਈ, ਕਿਸੇ ਵਿਰਲੇ ਦੇ। ਪੜ੍ਹਨ ਵਾਲੇ ਬਹੁਤ ਹਨ, ਸੁਣਨ ਵਾਲੇ ਬਹੁਤ ਹਨ, ਸੁਣਾਉਣ ਵਾਲੇ ਬਹੁਤ ਹਨ, ਪਰ ਸ਼ਬਦ ਨੂੰ ਸਮਝਣ ਵਾਲੇ ਬਹੁਤ ਘੱਟ ਹਨ, ਬਹੁਤ ਘੱਟ। ਮਹਾਰਾਜ ਆਖਦੇ ਨੇ ਸ਼ੇਖਾ, ਇੱਧਰ ਉੱਧਰ ਦੀਆਂ ਗੱਲਾਂ ਛੱਡ, ਗੁਰੂ ਦੇ ਸ਼ਬਦ ਨਾਲ ਪਹਿਚਾਨ ਬਣਾ, ਗੁਰੂ ਦੇ ਸ਼ਬਦ ਨਾਲ ਜੁੜਨਾ ਕਰ।
ਸਤਿਗੁਰ ਅੱਗੇ ਢਹਿ ਪਾਉ ਸਭ ਕਿਛ ਜਾਣੈ ਜਾਣ।
ਇੱਕ ਗੱਲ ਸਾਨੂੰ ਜ਼ਰੂਰ ਸਮਝ ਲੈਣੀ ਚਾਹੀਦੀ ਹੈ, ਖਾਸ ਤੌਰ ਤੇ ਜਿਹੜੇ ਆਪਾਂ ਰੋਜ਼ ਗੁਰੂ ਕੇ ਚਰਨਾਂ ਵਿੱਚ ਇੱਕ ਵਾਰੀ ਨਹੀਂ ਕਈ ਕਈ ਵਾਰੀ ਇਹ ਬਚਨ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਨੂੰ ਸਤਸੰਗਤ ਗ੍ਰੰਥ ਦੇ ਰੂਪ ਵਿੱਚ ਜਾਣਨਾ ਇਹ ਸਾਡੇ ਉੱਤੇ ਕਿਰਪਾ ਹੈ, ਪਰ ਇੱਕ ਗੱਲ ਆਪਣੇ ਅੰਦਰ ਟਿਕਾ ਕੇ ਚੱਲੀਏ, ਸ਼ਬਦ ਗੁਰੂ ਵੀ ਭਾਵੇਂ ਸ਼ਬਦ ਦੇ ਰੂਪ ਵਿੱਚ ਹਨ ਸਾਡੇ ਗੁਰੂ, ਪਰ ਸਾਡੇ ਅੰਦਰ ਦੀ ਭਾਵਨਾ ਨੂੰ ਸਮਝਦੇ ਨੇ, ਅੰਤਰਜਾਮੀ ਨੇ। ਮਹਾਰਾਜ ਕਿਰਪਾ ਕਰਦੇ ਨੇ, ਇਹ ਸਮਝ ਲਾ ਕਿ ਗੁਰੂ ਮੇਰੇ ਬਾਰੇ ਸਭ ਕੁਝ ਜਾਣਦਾ ਹੈ, ਗੁਰੂ ਕੋਲੋਂ ਕੁਝ ਲੁਕਿਆ ਛਿਪਿਆ ਨਹੀਂ, ਤੇ ਫਿਰ ਸਤਿਗੁਰੂ ਅੱਗੇ ਢਹਿ ਪਓ। ਢਹਿ ਪੈਣ ਤੋਂ ਭਾਵ ਆਪਣੇ ਆਪ ਨੂੰ ਸਤਿਗੁਰੂ ਦੇ ਅੱਗੇ ਸਿਲੈਂਡਰ ਕਰ ਦੇ, ਸਤਿਗੁਰੂ ਦੀ ਮਤ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲੈ, ਆਪ ਵੀ ਧਾਰਨ ਕਰ ਤੇ ਹੋਰ ਗੁਰਸਿੱਖ ਮਿੱਤਰਾਂ ਨੂੰ ਵੀ ਇਹ ਪ੍ਰੇਰਨਾ ਕਰ। ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਜੋ ਗੁਰ ਕਹੈ ਸੋਈ ਪਲ ਮਾਨੋ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ ਨਿਰਾਲੀ, ਪਹਿਲਾਂ ਇਹ ਸਮਝ ਕਿ ਗੁਰੂ ਮੇਰੇ ਬਾਰੇ ਸਭ ਕੁਝ ਜਾਣਦਾ। ਇੱਕ ਬਚਨ ਆਪਾਂ ਸਤਿਗੁਰਾਂ ਦਾ ਪੜ੍ਹਦੇ ਹਾਂ, ਸਤਿਗੁਰ ਸਭਨਾ ਦਾ ਭਲਾ ਮਨਾਏਦਾ, ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰੂ ਸਭ ਦਾ ਭਲਾ ਮਨਾਉਂਦਾ, ਸਭ ਦਾ, ਤੇ ਸਭ ਵਿੱਚ ਸਾਰੇ ਆ ਜਾਣਗੇ। ਹੁਣ ਜਿਹੜਾ ਗੁਰੂ ਸਭਨਾ ਦਾ ਭਲਾ ਮਨਾਉਂਦਾ ਹੈ, ਉਸ ਦਾ ਬੁਰਾ ਕੋਈ ਕਰਨਾ ਵੀ ਚਾਹੇ, ਉਸ ਦਾ ਬੁਰਾ ਕੋਈ ਕਰ ਨਹੀਂ ਸਕਦਾ। ਇਹ ਧਿਆਨ ਰੱਖਣਾ, ਸਤਿਗੁਰ ਸਭਨਾ ਦਾ ਭਲਾ ਮਨਾਏਦਾ, ਤਿਸ ਦਾ ਬੁਰਾ ਕਿਉਂ ਹੋਏ। ਅਗਲੀ ਪੰਕਤੀ, ਸਤਿਗੁਰ ਨੂੰ ਜਿਹਾ ਕੋ ਇੱਛਦਾ ਤੇਹਾ ਫਲ ਪਾਵੇ ਕੋਏ। ਸਤਿਗੁਰ ਅੱਗੇ ਢਹਿ ਪਾਓ, ਮਹਾਰਾਜ ਕਿਰਪਾ ਕਰਦੇ ਨੇ, ਸਭ ਕਿਛ ਜਾਣੇ ਜਾਣ। ਹੁਣ ਗੁਰੂ ਨੂੰ ਆਪਾਂ ਜੇ ਉਹ ਜੀ ਇੱਛਾ ਕਰਕੇ ਗੁਰੂ ਦੇ ਦਰ ਤੇ ਆਵਾਂਗੇ, ਉਹੋ ਜਿਹਾ ਫਲ ਪ੍ਰਾਪਤ ਹੋ ਜਾਏਗਾ, ਉਹੋ ਜਿਹਾ ਫਲ ਪ੍ਰਾਪਤ ਹੋ ਜਾਏਗਾ। ਸਤਿਗੁਰ ਨੂੰ ਜਿਹਾ ਕੋ ਇੱਛਦਾ ਤੇਹਾ ਫਲ ਪਾਵੈ ਕੋਈ। ਭਾਈ ਗੁਰੂ ਦੇ ਦਰ ਤੇ ਜਿਹੋ ਜੀ ਭਾਵਨਾ ਲੈ ਕੇ ਆਵਾਂਗੇ, ਹੁਣ ਆਏ ਤਾਂ ਉਹ ਵੀ ਨੇ ਸਮਾਂ ਕੱਢ ਕੇ, ਜਿਹੜੇ ਸਾਧ ਸੰਗਤ ਜੇਬਾਂ ਕੱਟਦੇ ਨੇ, ਮਾੜੇ ਕੰਮ ਕਰਦੇ ਨੇ, ਉਹਨਾਂ ਨੂੰ ਉਸ ਭਾਵਨਾ ਦੇ ਮੁਤਾਬਕ ਫਲ ਮਿਲੇਗਾ। ਜਿਹੜੇ ਇਹ ਇੱਛਾ ਲੈ ਕੇ ਆਏ ਨੇ ਸਤਿਗੁਰੂ ਤੁਹਾਡੇ ਤੋਂ ਬਗੈਰ ਸਾਡਾ ਹੋਰ ਕੋਈ ਨਹੀਂ, ਸਾਡੇ ਉੱਤੇ ਰਹਿਮਤ ਕਰੋ, ਕਿਰਪਾ ਕਰੋ, ਉਹਨਾਂ ਨੂੰ ਉਹੋ ਜਿਹਾ ਫਲ ਪ੍ਰਾਪਤ ਹੋ ਜਾਏਗਾ। ਫਿਰ ਧਿਆਨ ਦੇਵਿਓ, ਸਤਿਗੁਰ ਸਭਨਾਂ ਦਾ ਭਲਾ ਮਨਾਏਦਾ ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰ ਨੂੰ ਜਿਹਾ ਕੋ ਇੱਛਦਾ ਤੇਹਾ ਫਲ ਪਾਵੈ ਕੋਈ। ਹੁਣ ਅੱਗੇ ਢਹਿਣ ਦੀ ਗੱਲ ਹੈ ਤੇ ਗੁਰਸਿੱਖ ਨੇ ਕੀ ਕਰਨਾ। ਗੁਰਸਿੱਖੀ ਦਾ ਕਰਮ ਇਹ ਗੁਰ ਫਰਮਾਏ ਗੁਰਸਿੱਖ ਕਰਨਾ। ਭਾਈ ਗੁਰਦਾਸ ਜੀ, ਗੁਰਸਿੱਖੀ ਦਾ ਕਰਮ ਇਹ ਗੁਰ ਫਰਮਾਏ ਗੁਰਸਿੱਖ ਕਰਨਾ। ਮੁਬਾਰਕ ਹੈ ਅਸੀਂ ਸਤਿਗੁਰੂ ਦੇ ਅੱਗੇ ਆ ਕੇ ਢਹਿ ਪੈਂਦੇ ਹਾਂ। ਕਈ ਵੀਰ ਡੰਡੇ ਵੱਤ ਲੰਬੇ ਪੈ ਕੇ ਵੀ ਆਪਣੇ ਸਾਰੇ ਅੰਗ ਸਿੱਧੇ ਕਰਕੇ ਗੁਰੂ ਮਹਾਰਾਜ ਨੂੰ ਨਮਸਕਾਰ ਕਰਦੇ ਨੇ, ਮੁਬਾਰਕ ਹੈ, ਮੁਬਾਰਕ ਹੈ। ਪਰ ਮਹਾਰਾਜ ਪਾਵਨ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ, ਆਪ ਜੀ ਆਸਾ ਕੀ ਵਾਰ ਦੇ ਅੰਦਰ ਹੁਣੇ ਹੁਣੇ ਭਾਈ ਸਾਹਿਬ ਜੀ ਤੁਹਾਡੇ ਨਾਲ ਬਚਨ ਸਾਂਝਾ ਕਰਕੇ ਗਏ ਨੇ। ਮਹਾਰਾਜ ਆਖਦੇ ਨੇ ਸਭ ਕੋ ਨਿਵੇਂ ਆਪ ਕੋ, ਪਰ ਕੋ ਨਿਵੇਂ ਨਾ ਕੋਈ। ਧਰਤ ਰਾਜੋ ਤੋਲੀਏ ਨਿਵੇਂ ਸੋ ਗੌਰਾ ਹੋਏ। ਪਰ ਅਗਲੇ ਬਚਨ, ਅਪਰਾਧੀ ਦੂਣਾ ਨਿਵੇਂ। ਆ ਜਿਹੜੇ ਸੀਸੀ ਕੈਮਰੇ ਨੇ ਨਾ, ਉਹਨਾਂ ਵਿੱਚ ਜਿਹੜੇ ਅਪਰਾਧੀ ਸੇਵਾਦਾਰ ਫੜਦੇ ਨੇ ਨਾ, ਹਰਿਮੰਦਰ ਸਾਹਿਬ ਕਈ ਕਈ ਵਾਰ ਮੱਥਾ ਟੇਕਣ ਵਾਸਤੇ ਆਉਂਦੇ ਨੇ ਅਪਰਾਧ ਕਰਨ ਤੋਂ ਪਹਿਲਾਂ। ਆਪ ਜੀ ਨੇ ਕਈ ਵਾਰੀ ਇਹ ਵੇਖਿਆ, ਲਾਈਨ ਵਿੱਚ ਲੱਗ ਕੇ ਮਾੜਾ ਕੰਮ ਕਰਨ ਵਾਸਤੇ ਕਈ ਕਈ ਵਾਰੀ ਅੰਦਰ ਆਉਂਦੇ ਨੇ। ਮਹਾਰਾਜ ਆਖਦੇ ਨੇ ਪਿਆਰਿਓ, ਸਭ ਕੋ ਨਿਵੇਂ ਆਪ ਕੋ, ਪਰ ਕੋ ਨਿਵੇਂ ਨਾ ਕੋਈ। ਧਰਤ ਰਾਜੋ ਤੋਲੀਐ ਨਿਵੇਂ ਸੋ ਗੌਰਾ ਹੋਏ, ਅਪਰਾਧੀ ਦੂਣਾ ਨਿਵੇਂ ਜਿਉ ਹੰਤਾ ਮਿਰਗਾਏ। ਕਈ ਵਾਰੀ ਮਾੜਾ ਕਰਮ ਕਰਨ ਵਾਲੇ ਜਿਹੜੇ ਚੰਗਾ ਕਰਮ ਕਰਨ ਵਾਲੇ ਨੇ ਨਾ, ਉਹਨਾਂ ਨਾਲੋਂ ਜ਼ਿਆਦਾ ਨਿਉ ਨਿਉ ਕੇ ਨਮਸਕਾਰਾਂ ਕਰਦੇ ਨੇ। ਮੈਂ ਬੇਨਤੀ ਕਰਾਂਗਾ, ਗੁਰੂ ਅੱਗੇ ਨਮਸਕਾਰ ਕਰਨੀ ਮਾੜੀ ਗੱਲ ਨਹੀਂ, ਪਰ ਇਹ ਗੱਲ ਧਿਆਨ ਵਿੱਚ ਰੱਖਣੀ ਹੈ ਕਿ ਮੈਂ ਆਇਆ ਹਾਂ, ਜੋ ਕੁਝ ਮੈਂ ਕਰ ਰਿਹਾ ਹਾਂ ਇਸ ਬਾਰੇ ਮੇਰਾ ਗੁਰੂ ਜਾਣਦਾ ਹੈ, ਮੇਰੇ ਗੁਰੂ ਨੂੰ ਸਭ ਕੁਝ ਪਤਾ ਹੈ। ਤੇ ਜਦੋਂ ਇਉਂ ਆਪਾਂ ਸਮਰਪਿਤ ਹੋ ਕੇ ਗੁਰੂ ਦੇ ਚਰਨਾਂ ਵਿੱਚ ਆ ਜਾਵਾਂਗੇ, ਢਹਿ ਪਵਾਂਗੇ, ਗੁਰੂ ਦੀ ਮਤ ਅਨੁਸਾਰ ਆਪਣਾ ਜੀਵਨ ਢਾਲ ਦਿਆਂਗੇ, ਤੇ ਫਿਰ ਸਤਿਗੁਰੂ ਦੀ ਕਿਰਪਾ ਜੀਵਨ ਦੇ ਅੰਦਰ ਵਾਪਰਦੀ ਹੈ।
ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਿਹਮਾਨ।
ਆਸਾ ਤੇ ਮਨਸਾ, ਬਾਹਰੀ ਇਸ਼ਾਵਾਂ ਤੇ ਅੰਦਰੂਨੀ ਇਸ਼ਾਵਾਂ। ਇਹ ਆਸਾ ਮਨਸਾ ਅੱਖਰ ਬੜੀ ਵਾਰੀ ਆਉਂਦਾ ਹੈ। ਪੂਰੀ ਆਸਾ ਜੀ ਮਨਸਾ ਮੇਰੇ ਰਾਮ। ਹੁਣ ਅੰਦਰ ਦੀਆਂ ਇਸ਼ਾਵਾਂ ਵੀ ਨੇ, ਬਾਹਰ ਦੀਆਂ ਇਸ਼ਾਵਾਂ ਵੀ ਨੇ। ਕਈ ਵਾਰੀ ਕੁਝ ਬੰਦੇ ਬਾਹਰੋਂ ਵਿਖਾਵਾ ਕਰਨਗੇ, ਨਹੀਂ ਜੀ ਬੜੀ ਗੁਰੂ ਦੀ ਕਿਰਪਾ ਸਭ ਕੁਝ ਹੈ, ਨਹੀਂ ਚਾਹੀਦਾ। ਪਰ ਅੰਦਰੋਂ ਹੁੰਦਾ ਹੈ ਵੀ ਇਹ ਚੀਜ਼ ਮੈਨੂੰ ਪ੍ਰਾਪਤ ਹੋ ਜਾਵੇ। ਫਿਰ ਧਿਆਨ ਦੇਵਿਓ, ਇੱਕ ਹੈ ਬਾਹਰੀ ਇੱਛਾ, ਇੱਕ ਹੈ ਅੰਦਰ ਦੀ ਇੱਛਾ। ਮਹਾਰਾਜ ਕਹਿੰਦੇ ਨੇ ਇਹਨੂੰ ਸਾੜ ਦੇ, ਆਸਾ ਮਨਸਾ ਜਰੀਨ, ਇਹਨੂੰ ਸਾੜ ਦੇ। ਹੁਣ ਅੰਦਰ ਅੱਗ ਤਾਂ ਲੱਗਣੀ ਨਹੀਂ, ਜਿਵੇਂ ਆਪਾਂ ਆਮ ਚੀਜ਼ਾਂ ਨੂੰ ਸਾੜ ਦਿੰਦੇ ਹਾਂ। ਆਸਾ ਮਨਸਾ ਸਾੜਨੀ ਹੈ, ਮੁਕਾਰੀ ਹੈ, ਕਿਵੇਂ ਮੁੱਕੇਗੀ? ਨਾਲ ਢੰਗ ਵੀ ਮਹਾਰਾਜ ਨੇ ਦੱਸ ਦਿੱਤਾ, ਦੁਨੀਆਂ ਦੇ ਵਿੱਚ ਰਹੋ, ਪਰਿਵਾਰ ਦੇ ਵਿੱਚ ਰਹੋ, ਸੰਸਾਰ ਦੇ ਵਿੱਚ ਰਹੋ, ਪਰ ਪ੍ਰਾਹੁਣੇ ਦੀ ਤਰ੍ਹਾਂ। ਹੁਣ ਆਪਣੇ ਘਰ ਪ੍ਰਾਹੁਣੇ ਆਉਂਦੇ ਨੇ, ਆਪਾਂ ਪ੍ਰਾਹੁਣੇ ਬਣ ਕੇ ਜਾਂਦੇ ਹਾਂ ਸਤਸੰਗਤ। ਪ੍ਰਾਹੁਣੇ ਦਾ ਜੀਵਨ ਕਿਹੋ ਜਿਹਾ? ਘਰ ਵਾਲਾ ਜਿੱਥੇ ਸਵਾ ਦਿੰਦਾ ਸੌਂ ਜਾਂਦਾ, ਜੋ ਖਵਾ ਦਿੰਦਾ ਖਾ ਲੈਂਦਾ, ਜਿੱਧਰ ਚੱਲਣ ਵਾਸਤੇ ਕਹਿੰਦਾ ਬੰਦਾ ਤੁਰ ਪੈਂਦਾ। ਪ੍ਰਾਹੁਣੇ ਦੀ ਆਪਣੀ ਮਰਜ਼ੀ ਤਾਂ ਕੋਈ ਨਹੀਂ ਨਾ। ਜਿਸ ਦਿਨ ਸਾਡੀ ਆਪਣੀ ਮਰਜ਼ੀ ਮੁੱਕ ਜਾਵੇਗੀ ਤੇ ਸਮਝਾਂਗੇ ਚਾਰ ਦਿਵਸ ਕੇ ਪੌਣੇ ਬੜ ਬੜ ਰੂਦੈ ਠਾਉ, ਉਸ ਦਿਨ ਆਸਾ ਵੀ ਮੁੱਕ ਜਾਵੇਗੀ, ਮਨਸਾ ਵੀ ਮੁੱਕ ਜਾਵੇਗੀ। ਗੁਰੂ ਤੇਗ ਬਹਾਦਰ ਜੀ ਦਾ ਸ਼ਬਦ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ, ਜੋ ਨਰ ਦੁੱਖ ਮੈਂ ਦੁੱਖ ਨੀ ਮਾਨੈ, ਸੁੱਖ ਸਨੇਹ ਅਰ ਭੈ ਨੀ ਜਾਂਕੈ, ਕੰਚਨ ਮਾਟੀ ਮਾਨੈ ਨੈ ਨਿੰਦਿਆ ਨੈ ਉਸਤਤ ਜਾਂਕੈ, ਲੋਭ ਮੋਹ ਅਭਿਮਾਨਾ ਹਰ ਸੋਗ ਤੇ ਰਹੇ ਨਿਆਰੋ, ਨਾਹੀ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਗਤੇ ਰਹੈ ਨਿਰਾਸਾ, ਕਾਮ ਕ੍ਰੋਧ ਜੈ ਪਰਸੇ ਨਾਹਨ, ਤੈ ਘਟ ਬ੍ਰਹਮ ਨਿਵਾਸਾ। ਪਰ ਇਹ ਸਾਰਾ ਕੁਝ ਕਦੋਂ ਹੋਇਆ? ਗੁਰ ਕਿਰਪਾ ਜਹ ਨਰ ਕੋ ਕੀਨੀ, ਤੇਹ ਇਹ ਜੁਗਤ ਪਛਾਨੀ, ਨਾਨਕ ਲੀਨ ਪਯੋ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਆਸਾ ਮਨਸਾ ਜਲਾਏ ਤੂੰ, ਹੋਏ ਰਹੋ ਮਹਿਮਾਨ, ਜਗਤ ਦੇ ਵਿੱਚ ਮਹਿਮਾਨ ਬਣ ਕੇ ਵਿਚਰ, ਪਰਾਹੁਣਾ ਬਣ ਕੇ ਵਿਚਰ। ਆ ਜਦੋਂ ਆਪਾਂ ਪੜ੍ਹਦੇ ਹਾਂ ਨਾ ਮਹਾਰਾਜ ਦੀ ਪਾਵਨ ਬਾਣੀ ਦੇ ਬਚਨ, ਧਨ ਜੋਬਨ ਅਰ ਫੁੱਲੜਾ, ਨਾਠੀਅੜੇ ਦਿਨ ਚਾਰ। ਹੁਣ ਨਾਠੀਅੜਾ ਜਿਹੜਾ ਨਾ, ਇਹ ਵੀ ਅੱਖਰ ਪਰਾਹੁਣੇ ਵਾਸਤੇ ਵਰਤਿਆ ਜਾਂਦਾ। ਆ ਜਿਹੜਾ ਧਨ ਤੇ ਜੋਬਨ ਹੈ ਨਾ ਜਵਾਨੀ, ਇਹ ਚਾਰ ਦਿਨ ਦੇ ਪਰਾਹੁਣੇ ਨੇ ਪਿਆਰਿਓ, ਹਮੇਸ਼ਾ ਨਹੀਂ ਰਹਿਣੇ, ਹਮੇਸ਼ਾ ਨਹੀਂ ਰਹਿਣੇ। ਮਹਾਰਾਜ ਆਖਦੇ ਨੇ ਮਹਿਮਾਨ ਬਣ, ਪਰਾਹੁਣਾ ਬਣ, ਸੰਸਾਰ ਵਿੱਚ ਜ਼ਿੰਮੇਵਾਰੀਆਂ ਪਰਿਵਾਰ ਦੀਆਂ ਨਿਭਾ, ਜ਼ਿੰਮੇਵਾਰੀ ਤੋਂ ਨਾ ਭੱਜੀ, ਪਰ ਆਸਾ ਮਨਸਾ ਤੇਰੇ ਅੰਦਰੋਂ ਆਪੇ ਮੁੱਕ ਜਾਏਗੀ, ਜਦੋਂ ਪਰਾਹੁਣਿਆਂ ਦੀ ਤਰ੍ਹਾਂ, ਮਹਿਮਾਨ ਦੀ ਤਰ੍ਹਾਂ ਆਪਣਾ ਜੀਵਨ ਤੂੰ ਬਤੀਤ ਕਰੇਗਾ।
ਸਤਿਗੁਰ ਕਹਿ ਭਾਣੈ ਭੀ ਚੱਲ ਹੈ, ਤਾਂ ਦਰ ਗਹਿ ਪਾਵੈ ਮਾਨ।
ਵੈਸੇ ਆਪਾਂ ਸਾਰੇ ਸਤਿਗੁਰਾਂ ਦਾ ਜੀਵਨ ਪੜ੍ਹੀਏ ਤੇ ਸਤਸੰਗਤ, ਸਤਿਗੁਰੂ ਆਪ ਭਾਣੇ ਵਿੱਚ ਚੱਲੇ ਤੇ ਸਾਨੂੰ ਭਾਣੇ ਵਿੱਚ ਚੱਲਣ ਦੀ ਪ੍ਰੇਰਣਾ ਕੀਤੀ ਭਾਣੇ ਵਿੱਚ। ਪਰ ਕੱਲ ਆਪਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ, ਉਹਨਾਂ ਨੂੰ ਸਿੱਧਾ ਨੇ ਪੁੱਛ ਲਿਆ ਵੀ ਜਿਹੜੇ ਬਾਬਾ ਨਾਨਕ ਕਿਸੇ ਅੱਗੇ ਨਹੀਂ ਝੁਕੇ, ਤੁਹਾਡੇ ਅੱਗੇ ਕਿਵੇਂ ਝੁਕ ਗਏ ਨੇ? ਤੁਹਾਡੇ ਉੱਤੇ ਕਿਰਪਾ ਕਿਵੇਂ ਹੋ ਗਈ? ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬੜੇ ਪਿਆਰ ਨਾਲ ਜਵਾਬ ਦਿੱਤਾ, ਸਿੱਧੋ ਮੈਂ ਕੌਣ ਹੁੰਦਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਝੁਕਾਉਣ ਵਾਲਾ? ਸਤਿਗੁਰੂ ਪਾਤਸ਼ਾਹ ਮੇਰੇ ਅੱਗੇ ਨਹੀਂ ਝੁਕੇ, ਆਪਣੇ ਆਪ ਅੱਗੇ ਝੁਕੇ ਨੇ। ਦੂਜੀ ਗੱਲ, ਕਿਰਪਾ ਕਿਵੇਂ ਹੋਈ ਹੈ? ਬਸ ਦੋ ਅੱਖਰ ਜੀਵਨ ਦੇ ਅੰਦਰ ਧਾਰਨ ਕਰ ਲੈ, ਪੱਬਾ ਭਾਣਾ ਜੀ, ਪੱਬਾ ਭਲਾ ਜੀ, ਪੱਬਾ ਭਾਣਾ ਜੀ, ਪੱਬਾ ਭਲਾ ਜੀ। ਇੱਥੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਸਤਿਗੁਰੂ ਦੇ ਭਾਣੇ ਵਿੱਚ ਚੱਲੇਗਾ ਉਹਦਾ ਲਾਭ ਕੀ ਹੋਵੇਗਾ? ਤੈਨੂੰ ਦਰਗਾਹ ਦੇ ਵਿੱਚ ਵੀ ਮਾਨ ਮਿਲੇਗਾ, ਸਤਿਕਾਰ ਮਿਲੇਗਾ। ਕਿਉਂਕਿ ਆਪਾਂ ਪੜ੍ਹਦੇ ਹਾਂ ਸੋ ਸਿੱਖ ਸਖਾ, ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਬੜਾ ਸਪਸ਼ਟ ਹੈ, ਆਪਣੀ ਮਰਜ਼ੀ ਵਿੱਚ ਚੱਲਾਂਗੇ ਚੋਟਾਂ ਹੀ ਚੋਟਾਂ ਨੇ, ਤੇ ਗੁਰੂ ਦੀ ਮਰਜ਼ੀ ਵਿੱਚ ਚੱਲਾਂਗੇ ਸਤਸੰਗਤ ਸੁੱਖ ਹੀ ਸੁੱਖ ਹੈ, ਇੱਥੇ ਵੀ ਮਿਲੇਗਾ ਤੇ ਦਰਗਾਹ ਵਿੱਚ ਵੀ ਮਾਨ ਮਿਲੇਗਾ ਸਤਿਕਾਰ ਮਿਲੇਗਾ। ਮਹਾਰਾਜ ਕਿਰਪਾ ਕਰਦੇ ਨੇ, ਸਤਿਗੁਰੂ ਕਹਿ ਭਾਣੇ ਪੀ ਚੱਲੇ, ਗੁਰੂ ਦੀ ਮਰਜ਼ੀ ਵਿੱਚ ਚੱਲੇਗਾ ਤਾਂ ਤੈਨੂੰ ਦਰਗਾਹ ਵਿੱਚ ਵੀ ਜਿਹੜਾ ਨਾ ਉਹ ਮਾਨ ਮਿਲੇਗਾ ਸਤਿਕਾਰ ਮਿਲੇਗਾ। ਗੱਲ ਸ਼ੇਖ ਨੂੰ ਕਹਿ ਰਹੇ ਨੇ, ਸਮਝਾ ਸਾਨੂੰ ਸਾਰਿਆਂ ਨੂੰ ਰਹਿ। ਅਗਲਾ ਸਲੋਕ ਹੈ ਨਾਲ ਲੱਗਦਾ ਹੀ, ਪਰਥਾਈ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ। ਸ਼ੇਖ ਨਾਲ ਗੱਲ ਹੋ ਰਹੀ ਪਰ ਸਾਨੂੰ ਸਮਝਾਇਆ ਜਾ ਰਿਹਾ, ਜਿੱਥੇ ਸ਼ੇਖ ਨੂੰ ਕਿਹਾ ਜਾ ਰਿਹਾ ਹੈ ਨਾ ਵੀ ਗੁਰੂ ਦੀ ਮਰਜ਼ੀ ਵਿੱਚ ਚੱਲ, ਗੁਰੂ ਦੇ ਭਾਣੇ ਵਿੱਚ ਚੱਲ, ਤੈਨੂੰ ਦਰਗਾਹ ਵਿੱਚ ਮਾਨ ਪ੍ਰਾਪਤ ਹੋਵੇਗਾ। ਇਹ ਉਪਦੇਸ਼ ਸਾਡੇ ਸਾਰਿਆਂ ਵਾਸਤੇ ਹੈ।
ਨਾਨਕ ਜੇ ਨਾਮ ਨਾ ਚੇਤਨੀ ਤਿੰਨ ਤਿਗ ਪਹਿਨਣ ਤਿਗ ਖਾਣ।
ਗੁਰੂ ਨਾਨਕ ਪਾਤਸ਼ਾਹ ਜੀ ਦੇ ਤੀਜੇ ਸਰੂਪ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਹੜੇ ਨਾਮ ਨਹੀਂ ਚੇਤਦੇ ਉਹਨਾਂ ਦਾ ਖਾਣਾ ਵੀ ਤੇ ਉਹਨਾਂ ਦਾ ਪਾਣਾ ਵੀ ਫਿਟਕਾਰ ਯੋਗ ਹੈ। ਕਈ ਵਾਰੀ ਵਿਦਵਾਨ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਨੇ, ਧਿਗ ਤੇ ਧ੍ਰਿਗ ਪੈਰੇ ਰਾਰਾ, ਇਹ ਦੋ ਅੱਖਰ ਬੜੀ ਵਾਰੀ ਆਏ ਨੇ, ਧਿਗ ਧ੍ਰਿਗ। ਜਿਸ ਦਾ ਭਾਵ ਹੈ ਕਿਸੇ ਨੂੰ ਸੌ ਵਾਰੀ ਫਿਟੇ ਮੂੰਹ ਆਖਣਾ ਹੋਵੇ ਨਾ, ਫਿਟਲਾਂਤ ਪਾਣੀ ਹੋਵੇ, ਇੱਕ ਵਾਰੀ ਧ੍ਰਿਗ ਕਹਿ ਦਿਓ, ਸੌ ਵਾਰੀ ਫਿਟੇ ਮੂੰਹ ਕਿਹਾ ਜਾਂਦਾ। ਮਹਾਰਾਜ ਆਖਦੇ ਨੇ ਜਿਹੜੇ ਨਾਮ ਨਹੀਂ ਚੇਤਦੇ, ਨਾਮ ਨਹੀਂ ਜਪਦੇ, ਉਹਨਾਂ ਦਾ ਖਾਣਾ ਵੀ ਫਿਟਕਾਰ ਯੋਗ ਹੈ, ਉਹਨਾਂ ਦਾ ਪਾਣਾ ਵੀ ਫਿਟਕਾਰ ਯੋਗ ਹੈ। ਆਪ ਜੀ ਬਚਨ ਪੜ੍ਹਦੇ ਹੋ ਨਾ ਬਾਬਾ ਨਾਨਕ ਜੀ ਦੇ, ਕਿਆ ਖਾਧੇ ਕਿਆ ਪਹਿਦੇ ਹੋਏ, ਜਾ ਮਨ ਨਾਹੀ ਸੱਚਾ ਸੋਏ। ਸਾਰੇ ਸ਼ਬਦ ਦੇ ਅੰਦਰ ਕਿਆ ਮੇਵਾ ਕਿਆ ਘਿਓਗੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਸ ਸੁਖਾਲੀ, ਕੀਚੈ ਭੋਗ ਬਿਲਾਸ, ਕਿਆ ਲਸ਼ਕਰ ਕਿਆ ਨੇਵ ਖਵਾਸੀ, ਮਹਿਲੀ ਆਵੇ ਵਾਸ, ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਤਿੰਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ, ਉਹਨਾਂ ਦਾ ਖਾਣਾ ਵੀ ਉਹਨਾਂ ਦਾ ਪਾਣਾ ਵੀ, ਸਾਰਾ ਜੀਵਨ ਹੀ ਸਤਸੰਗਤ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਜਿਹੜੇ ਨਾਮ ਜਪਦੇ ਨੇ। ਤਿਨਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ। ਇੱਥੇ ਮਹਾਰਾਜ ਕਿਰਪਾ ਕਰਦੇ ਨੇ ਜਿਹੜੇ ਨਾਮ ਨਹੀਂ ਚੇਤਦੇ। ਵੈਸੇ ਮੈਂ ਬੇਨਤੀ ਕਰਾਂ, ਬਾਣੀ ਵਿੱਚ ਸਤਿਗੁਰੂ ਨਾਮ ਦੀ ਬੜੀ ਮੰਗ ਕਰਦੇ ਨੇ, ਹਮ ਭਿਖ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ, ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ। ਪਰ ਸਤਿਗੁਰੂ ਤਾਂ ਜਪਦੇ ਨੇ, ਸਾਨੂੰ ਸਮਝਾਇਆ ਵੀ ਭਾਈ ਇਉਂ ਅਰਦਾਸ ਕਰਿਆ ਕਰੋ ਤੇ ਵਾਹਿਗੁਰੂ ਕੋਲੋਂ ਮੰਗਿਆ ਕਰੋ, ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਣਾ ਹਉ ਤੈ ਪੈ ਮੰਗੂ, ਦੇਹੋ ਆਪਣਾ ਨਾਮ, ਏਕ ਚੀਜ਼ ਮੁਝੇ ਦੇ ਅਵਰ ਜ਼ਹਿਰ ਚੀਜ਼ ਨਾ ਪਾਇਆ, ਆਪਣਾ ਨਾਮ ਦੇ। ਇਹ ਮੰਗ ਬਾਰ ਬਾਰ ਸਤਿਗੁਰੂ ਪਾਵਨ ਬਾਣੀ ਦੇ ਅੰਦਰ ਕਰਦੇ ਨੇ।
ਮਹੱਲਾ ਤੀਜਾ, ਹਰ ਗੁਣ ਤੋਟ ਨਾ ਆਵਈ, ਕੀਮਤ ਕਹਿਣ ਨਾ ਜਾਏ।
ਦੂਜੇ ਸਲੋਕ ਵਿੱਚ ਮਹਾਰਾਜ ਕਿਰਪਾ ਕਰਦੇ ਨੇ, ਜਿਹੜੇ ਹਰੀ ਦੇ ਗੁਣ ਆਪ ਜਪਦੇ ਨੇ, ਗਾਉਂਦੇ ਨੇ, ਹੋਰਨਾਂ ਨੂੰ ਗਾਉਣ ਦੀ ਪ੍ਰੇਰਨਾ ਕਰਦੇ ਨੇ, ਉਹਨਾਂ ਦੇ ਇਸ ਖਜ਼ਾਨੇ ਵਿੱਚ ਕਦੀ ਟੋਟਾ ਨਹੀਂ ਆਉਂਦਾ, ਕਦੀ ਕਮੀ ਨਹੀਂ ਆਉਂਦੀ। ਹੁਣ ਮੈਂ ਜਪਾ, ਤੁਹਾਨੂੰ ਸਾਰਿਆਂ ਨੂੰ ਜਪਾਵਾ, ਤੇ ਮੇਰੇ ਕੋਲੋਂ ਤਾਂ ਘਾਟਾ ਨਹੀਂ ਨਾ ਕੋਈ ਪੈ ਜਾਣਾ। ਤੁਹਾਨੂੰ ਜਪਣ ਦੀ ਪ੍ਰੇਰਨਾ ਮਿਲ ਜਾਵੇਗੀ, ਤੁਹਾਨੂੰ ਜਪਣ ਦੀ ਪ੍ਰੇਰਨਾ ਮਿਲ ਜਾਵੇਗੀ। ਮਹਾਰਾਜ ਕਿਰਪਾ ਕਰਦੇ ਨੇ, ਖਾਵੈ ਖਰਚੈ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਏ। ਕਿਉਂਕਿ ਇਹ ਧਨ ਹੀ ਇਹੋ ਜਿਹਾ ਹੈ, ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਨਾ ਮੁਕਦੈ ਨਾ ਨਾਸ ਹੁੰਦਾ। ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਹਰ ਗੁਣ ਟੋਟ ਨਾ ਆਵਈ, ਪਰ ਜਿਹੜੇ ਜਪਦੇ ਨੇ ਸਤਸੰਗਤ, ਮਹਾਰਾਜ ਆਖਦੇ ਨੇ ਕੀਮਤ ਨਹੀਂ ਪਾਈ ਜਾ ਸਕਦੀ ਗੁਣ ਵਿਹਾਜਨ ਵਾਰਿਆਂ ਦੀ ਵੀ ਤੇ ਗੁਣਾਂ ਦੀ ਵੀ। ਕਿਉਂਕਿ ਅਸੀਂ ਰੋਜ਼ ਪੜ੍ਹਦੇ ਹਾਂ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਮੁੱਲ ਭੰਡਾਰ। ਵਾਹਿਗੁਰੂ ਦੇ ਗੁਣਾਂ ਦਾ ਮੁੱਲ ਵੀ ਕੋਈ ਨਹੀਂ, ਤੇ ਜਿਹੜੇ ਪਿਆਰਿਓ ਗੁਣ ਗਾਣ ਲੱਗ ਪੈਂਦੇ ਨੇ ਉਹਨਾਂ ਦਾ ਵੀ ਕੋਈ ਮੁੱਲ ਨਹੀਂ, ਉਹਨਾਂ ਦਾ ਵੀ ਕੋਈ ਮੁੱਲ ਨਹੀਂ। ਕਿਉਂਕਿ ਉਹ ਵੀ ਜਪਦੇ ਜਪਦੇ ਗੁਣ ਕਹਿ ਗੁਣੀ ਸਮਾਵਣਿਆਂ ਵਾਲੀ ਗੱਲ ਉਹਨਾਂ ਦੀ ਬਣ ਜਾਂਦੀ। ਗੁਣ ਗਾਉਂਦੇ ਗਾਉਂਦੇ ਗੁਣਾਂ ਦੇ ਮਾਲਕ ਵਾਹਿਗੁਰੂ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ। ਸਤਿਗੁਰੂ ਕਿਰਪਾ ਕਰਦੇ ਹਨ, ਜਪਣ ਵਾਲਿਆਂ ਕੋਲੋਂ ਗੁਣਾਂ ਦੀ ਤੋਟ ਨਹੀਂ ਆਉਂਦੀ, ਨਾਲ ਹੀ ਜਿਹੜੇ ਜਪਦੇ ਨੇ ਉਹਨਾਂ ਦਾ ਵੀ ਕੋਈ ਮੁੱਲ ਨਹੀਂ, ਤੇ ਵਾਹਿਗੁਰੂ ਪਰਮਾਤਮਾ ਦੇ ਗੁਣਾਂ ਦੀ ਵੀ ਕੋਈ ਜਿਹੜੀ ਨਾ ਕੀਮਤ ਨਹੀਂ।
ਨਾਨਕ ਗੁਰਮੁਖ ਹਰ ਗੁਣ ਰਵੈ, ਗੁਣ ਮਹਿ ਰਹਿ ਸਮਾਏ।
ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਹੜੇ ਗੁਰੂ ਦੇ ਸਨਮੁਖ ਹੋ ਕੇ, ਗੁਰਮੁਖ ਗੁਰੂ ਦੇ ਸਨਮੁਖ ਹੋ ਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੇ ਨੇ, ਉਹ ਵਾਹਿਗੁਰੂ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਨੇ। ਜੋ ਜਾਣੈ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਗੁਣਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ।
ਪੌੜੀ ਹਰ ਚੋਲੀ ਦੇਹ ਸਵਾਰੀ, ਕੱਢ ਪੈਦੀ ਭਗਤ ਕਰ।
ਸਤਸੰਗਤ, ਆ ਸਰੀਰ ਜਿਹੜਾ ਨਾ ਸਾਡਾ ਦੇਹ ਇੱਕ ਚੋਰੀ ਹੈ। ਜਿਹੜੇ ਇਹ ਸਰੀਰ ਪ੍ਰਾਪਤ ਕਰਕੇ ਵਾਹਿਗੁਰੂ ਪਰਮਾਤਮਾ ਦੀ ਭਗਤੀ ਕਰਦੇ ਨੇ, ਜਿਵੇਂ ਕੱਪੜਾ ਹੈ ਤੇ ਕੱਪੜੇ ਉੱਤੇ ਕਢਾਈ ਕਰ ਦਿੱਤੀ ਜਾਵੇ, ਚਾਰ ਚੰਨ ਲੱਗ ਜਾਂਦੇ ਨੇ ਨਾ। ਆਹ ਹੁਣ ਆਪਾਂ ਹਰਿਮੰਦਰ ਸਾਹਿਬ ਦੇ ਅੰਦਰ ਜਿਹੜੇ ਚੰਦੂਆ ਸਾਹਿਬ ਲੱਗਦੇ ਨੇ, ਕਦੀ ਜਿਹੜੇ ਬਣਾਉਣ ਵਾਲੇ ਨੇ ਉਹਨਾਂ ਕੋਲ ਜਾਓ, ਉਹ ਕਹਿਣਗੇ ਭਾਈ ਸਾਹਿਬ ਜੀ ਕੱਪੜਾ ਤਾਂ ਇੱਕੋ ਹੀ ਹੈ, ਮੁੱਲ ਕਢਾਈ ਦਾ। ਫਿਰ ਧਿਆਨ ਦੇਵਿਓ, ਮੁੱਲ ਕਢਾਈ ਦਾ, ਇੰਨੇ ਫੁੱਲ ਪਵਾਵੋਗੇ, ਇੰਨੀ ਸੰਗਣੀ ਕਰਾਵੋਗੇ, ਇੰਨੇ ਪੈਸੇ ਲੱਗਣਗੇ, ਆ ਕਰਾਓਗੇ ਇੰਨੇ ਪੈਸੇ ਲੱਗਣਗੇ। ਮੇਰੀ ਬੇਨਤੀ, ਕੱਪੜਾ ਇੱਕੋ ਹੀ ਹੈ, ਸਰੀਰ ਸਾਨੂੰ ਰੱਬ ਨੇ ਦਿੱਤਾ ਹੈ ਪਿਆਰਿਓ, ਪਰ ਇਸ ਉੱਤੇ ਭਗਤੀ ਰੂਪੀ ਕਢਾਈ ਕਰਾਂਗੇ ਤੇ ਇਹ ਸਰੀਰ ਜਿਹੜਾ ਹੈ ਨਾ, ਇਹ ਦਿੱਤਾ ਹੋਇਆ ਸਕਾਰਥਾ ਵਾਹਿਗੁਰੂ ਵੱਲੋਂ ਜਿਹੜਾ ਸਾਨੂੰ ਮਿਲਿਆ ਨਾ, ਸਕਾਰਥਾ ਹੋ ਜਾਵੇਗਾ। ਮਹਾਰਾਜ ਆਖਦੇ ਨੇ, ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਘਰ। ਇਹ ਸਰੀਰ ਰੂਪੀ ਚੋਰੀ ਹੈ ਸੁੰਦਰ ਹੀ, ਕਿਉਂਕਿ ਉਹਨੇ ਸਵਾਰ ਕੇ ਦਿੱਤੀ ਹੈ, ਪਰ ਜਿਸ ਨੂੰ ਪ੍ਰਾਪਤ ਕਰਕੇ ਭਗਤੀ ਕਰ ਲਈ ਜਾਵੇ ਵਾਹਿਗੁਰੂ ਪਰਮਾਤਮਾ ਦੀ, ਤੇ ਫਿਰ ਪਿਆਰਿਓ ਇਹ ਪਾਈ ਹੋਈ ਹੋਰ ਸੁੰਦਰ ਲੱਗਦੀ ਹੈ, ਧਾਰਨ ਕੀਤੀ ਹੋਈ ਹੋਰ ਸੁੰਦਰ ਲੱਗਦੀ ਹੈ। ਮੈਂ ਬੇਨਤੀ ਕਰਾਂ, ਸਰੀਰ ਉਹਨਾਂ ਨੂੰ ਵੀ ਰੱਬ ਨੇ ਦਿੱਤੇ ਜਿਨ੍ਹਾਂ ਦੇ ਨਾਲ ਸਾਧ ਸੰਗਤ ਚੋਰ ਡਾਕੂ ਸ਼ਬਦ ਵਰਤਿਆ ਗਿਆ ਤੇ ਸਰੀਰ ਉਹਨਾਂ ਨੂੰ ਵੀ ਪ੍ਰਾਪਤ ਹੋਏ ਜਿਨ੍ਹਾਂ ਦੇ ਨਾਮ ਨਾਲ ਗੁਰਮੁਖ ਸੰਤ ਸ਼ਾਹ ਜਿਹੜਾ ਨਾ ਉਹ ਵਰਤਿਆ ਗਿਆ ਕਿਉਂ ਉਹਨਾਂ ਨੇ ਰੱਬ ਦਾ ਨਾਮ ਜਪ ਕੇ ਭਗਤੀ ਕਰਕੇ ਇਹਨੂੰ ਸਵਾਰ ਲਿਆ ਪਾਇਆ ਆਪਣੇ ਸਰੀਰ ਤੇ ਹੋਰ ਸੁੰਦਰ ਹੋ ਗਈ
ਹਰ ਪਾਠ ਲੱਗਾ ਅਧਕਾਈ ਬਹੁ ਬਹੁ ਬਿਦ ਭਾਂਤ ਕਰ
ਵਾਹਿਗੁਰੂ ਪਰਮਾਤਮਾ ਨੇ ਕਈ ਪ੍ਰਕਾਰ ਦਾ ਪਾਠ ਪਾਠ ਦਾ ਭਾਵ ਹੈ ਰੇਸ਼ਮ ਪੱਟ ਆਪਾਂ ਪੜ੍ਹਦੇ ਹਨ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਰੇ ਸੰਸਾਰ ਪੱਟ ਤੇ ਪਾਠ ਪਾਠ ਦਾ ਭਾਵ ਹੈ ਰੇਸ਼ਮ ਕਈ ਤਰ੍ਹਾਂ ਦਾ ਵਾਹਿਗੁਰੂ ਪਰਮਾਤਮਾ ਨੇ ਇਹਨੂੰ ਰੇਸ਼ਮ ਜਿਹੜਾ ਨਾ ਸੁੰਦਰ ਲਾਇਆ ਹੈ
ਕੋਈ ਬੂਝੈ ਬੂਝਣ ਹਰ ਅੰਤਰ ਵਿਵੇਕ ਕਰ
ਪਰ ਇਹ ਗੱਲ ਹਰ ਇੱਕ ਨੂੰ ਸਮਝ ਨਹੀਂ ਆਉਂਦੀ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਇਹ ਗੱਲ ਹਰ ਇੱਕ ਨੂੰ ਸਮਝਣ ਵਿਚ ਨਹੀਂ ਆਉਂਦੀ ਅੰਤਰ ਗੁਰ ਆਰਾਧਨਾ ਜੀਵਾ ਜਪ ਗੁਰੂ ਨਾਉ ਨੇਤਰੀ ਸਤਿਗੁਰੂ ਪੇਖ ਨਾ ਸਰਵਣੀ ਸੁਨਣਾ ਗੁਰੂ ਨਾਉ ਸਤਿਗੁਰ ਸੇਤੀ ਰਤਿਆ ਦਰਗਾਹ ਪਾਈਏ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੈਂ ਉੱਤਮ ਕਾਂਢੀ ਹੈ ਵਿਰਲੇ ਕਈ ਕੇ ਇਹ ਗੱਲ ਕਿੰਨਾ ਨੂੰ ਸਮਝ ਵਿਚ ਆਉਂਦੀ ਹੈ ਕਿ ਅਮੋਲਕ ਸਰੀਰ ਵਾਹਿਗੁਰੂ ਨੇ ਸਵਾਰ ਕੇ ਦਿੱਤਾ ਹੈ ਭਗਤੀ ਕਰਾਂਗੇ ਹੋਰ ਸੁੰਦਰ ਬਣ ਜਾਏਗਾ ਉਹਨਾਂ ਨੂੰ ਸਮਝ ਆਉਂਦੀ ਜਿਨ੍ਹਾਂ ਦੇ ਅੰਦਰ ਵਿਵੇਕ ਆ ਗਿਆ ਵਿਵੇਕ ਤੋਂ ਭਾਵ ਸੱਚ ਤੇ ਝੂਠ ਦਾ ਨਿਰਣਾ ਕਰਨ ਵਾਲੀ ਬੁੱਧੀ ਜਿਸ ਬਾਰੇ ਆਪਾਂ ਪੜ੍ਹਦੇ ਹਾਂ ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ ਤੇ ਅਰਦਾਸ ਵਿਚ ਵੀ ਆਪਾਂ ਪੜ੍ਹਦੇ ਹਾਂ ਵਿਵੇਕ ਦਾਨ ਇਹ ਸਿੱਖ ਨੂੰ ਜੀਵਨ ਦੇ ਅੰਦਰ ਵਾਹਿਗੁਰੂ ਕੋਲੋਂ ਮੰਗਣ ਦੀ ਸਤਿਗੁਰਾਂ ਦੇ ਸਿੱਖਾਂ ਨੇ ਜਿਨ੍ਹਾਂ ਨੇ ਅਰਦਾਸ ਦਾ ਮਾਡਲ ਬਣਾਇਆ ਉਹਨਾਂ ਨੇ ਪ੍ਰੇਰਨਾ ਕੀਤੀ ਜਿੱਥੇ ਹੋਰ ਦਾਨ ਮੰਗਣੇ ਨੇ ਨਾ ਸਿੱਖਾ ਵਿਵੇਕ ਦਾਨ ਵੀ ਤੂੰ ਰੋਜ਼ ਮੰਗਦਾ ਹੈ ਮੈਂ ਸੱਚ ਤੇ ਝੂਠ ਦਾ ਨਿਸਤਾਰਾ ਆਪਣੀ ਜ਼ਿੰਦਗੀ ਦੇ ਅੰਦਰ ਕਰ ਸਕਾਂ
ਸੋ ਬੂਝੈ ਇਹੋ ਵਿਵੇਕ ਜਿਸ ਬੁਝਾਏ ਆਪ ਹਰ
ਪਹਿਲੀ ਗੱਲ ਵਿਵੇਕ ਆਂਦਾ ਕਦੋਂ ਹੈ ਜਦੋਂ ਵਾਹਿਗੁਰੂ ਪਰਮਾਤਮਾ ਆਪ ਕਿਰਪਾ ਕਰਦਾ ਆਪ ਸੋਝੀ ਦਿੰਦਾ ਆਪ ਬੁਝਾਉਂਦਾ ਹੈ
ਜਨ ਨਾਨਕ ਕਹੈ ਵਿਚਾਰਾ ਗੁਰਮੁਖ ਹਰ ਸਤ ਹਰ
ਇੱਥੇ ਧਿਆਨ ਰੱਖਿਓ ਵਿਚਾਰ ਵਿਚਾਰ ਆਪਾਂ ਵਿਚਾਰਨ ਵਾਸਤੇ ਕਹਿੰਦੇ ਹਾਂ ਆਹ ਮੇਰਾ ਵਿਚਾਰ ਹੈ ਆਹ ਮੇਰਾ ਵਿਚਾਰ ਹੈ ਪਰ ਵਿਚਾਰਾ ਸ਼ਬਦ ਆਪਾਂ ਜਿਹਦੇ ਉੱਤੇ ਤਰਸ ਕਰਦੇ ਹਾਂ ਵੀ ਇਹ ਵਿਚਾਰਾ ਹੈ ਪਰ ਮੈਂ ਬੇਨਤੀ ਕਰਾਂ ਬਾਣੀ ਵਿੱਚ ਪ੍ਰਕਰਨ ਦੇ ਮੁਤਾਬਕ ਅਰਥ ਹੋਣਗੇ ਇੱਥੇ ਬਿਆਰੀ ਨਹੀਂ ਲੱਗੀ ਇੱਥੇ ਸਿਆਰੀ ਲੱਗੀ ਤੇ ਮਹਾਰਾਜ ਆਖਦੇ ਨੇ ਜਨ ਨਾਨਕ ਕਹੇ ਵਿਚਾਰਾ ਗੁਰਮੁਖ ਹਰ ਸਤ ਹਰ ਹੁਣ ਇੱਥੇ ਵਿਚਾਰਾ ਦੇ ਅਰਥ ਆਪਾਂ ਵਿਚਾਰਾ ਨਹੀਂ ਕਰਾਂਗੇ ਇੱਥੇ ਵਿਚਾਰਾ ਦੇ ਅਰਥ ਕਰਾਂਗੇ ਵਿਚਾਰ ਗੁਰੂ ਨਾਨਕ ਪਾਤਸ਼ਾਹ ਦੇ ਚੌਥੇ ਸਰੂਪ ਗੁਰੂ ਰਾਮਦਾਸ ਪਾਤਸ਼ਾਹ ਜੀ ਆਪਣੀ ਵਿਚਾਰ ਦਿੰਦੇ ਨੇ ਆਪਣਾ ਖਿਆਲ ਦਿੰਦੇ ਨੇ ਵੀ ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਹੈ ਉਹਨੂੰ ਇਹ ਪਤਾ ਲੱਗ ਜਾਂਦਾ ਵਾਹਿਗੁਰੂ ਹਮੇਸ਼ਾ ਹੀ ਸੱਤ ਹੈ ਵਾਹਿਗੁਰੂ ਹਮੇਸ਼ਾ ਹੀ ਸੱਤ ਹੈ ਅਵਨਾਸੀ ਹੈ ਇੱਥੇ ਵਿਚਾਰਾ ਦੇ ਅਰਥ ਕਰਾਂਗੇ ਵਿਚਾਰ ਖਿਆਲ ਆਪਣਾ ਖਿਆਲ ਮਹਾਰਾਜ ਦੇ ਰਹੇ ਨੇ ਆਪਣਾ ਵਿਚਾਰ ਦੇ ਰਹੇ ਨੇ ਕਿ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਨੇ ਉਹਨਾਂ ਨੂੰ ਸਾਰੇ ਪਾਸੇ ਵਾਹਿਗੁਰੂ ਪਰਮਾਤਮਾ ਸੱਤ ਨਜ਼ਰ ਆਉਂਦਾ ਕਿਉਂਕਿ ਉਹ ਹੈ ਹੀ ਸੱਤ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਪਰ ਕਿੰਨਾ ਨੂੰ ਸਮਝ ਆਉਂਦੀ ਹੈ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਨੇ ਗੁਰੂ ਦੇ ਸਨਮੁਖ ਹੋ ਜਾਂਦੇ ਨੇ ਸਤਿਗੁਰੂ ਕਿਰਪਾ ਕਰੇ ਸ਼ਬਦ ਗੁਰੂ ਨਾਲ ਜੁੜ ਕੇ ਸਾਰੀਆਂ ਦਾਤਾਂ ਦੇਣ ਵਾਲੇ ਵਾਹਿਗੁਰੂ ਪਰਮਾਤਮਾ ਦਾ ਸ਼ੁਕਰਾਨਾ ਆਪਾਂ ਆਪਣੀ ਜ਼ਿੰਦਗੀ ਦੇ ਅੰਦਰ ਕਰੀਏ ਅਤੇ ਫਿਰ ਭਾਈ ਘਨੱਈਆ ਜੀ ਵਾਲੀ ਦ੍ਰਿਸ਼ਟੀ ਜਿਹੜੀ ਨਾ ਉਹ ਬਣ ਜਾਏਗੀ, ਕਿਉਂਕਿ ਇਹ ਸਾਰੀ ਦਾਤ ਸੰਗਤ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਨਿਆਈ। ਵਾਹਿਗੁਰੂ ਪਰਮਾਤਮਾ ਸੱਤ ਹੈ, ਸੱਤ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜੀਏ ਪਿਆਰਿਓ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ ਵਾਲੀ ਗੱਲ ਆਪਾਂ ਆਪਣੇ ਜੀਵਨ ਦੇ ਅੰਦਰ ਪੜ੍ਹਦੇ ਹਾਂ, ਧਾਰਨੀ ਹੋ ਕੇ ਆਪਣਾ ਲੋਕ ਅਤੇ ਪ੍ਰਲੋਕ ਜਿਹੜਾ ਨਾ ਇਹਨੂੰ ਸਵਾਰਨ ਦਾ ਯਤਨ ਕਰੀਏ। ਇੰਨੇ ਕੁ ਬਚਨ ਸ਼ਬਦ ਦੇ ਆਧਾਰ ਤੇ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ। ਧੰਨਵਾਦ ਪ੍ਰਬੰਧ ਦਾ, ਸਤਿਗੁਰਾਂ ਦਾ, ਆਪ ਸੰਗਤਾਂ ਦਾ ਜਿਨ੍ਹਾਂ ਨੇ ਸਾਧ ਸੰਗਤ ਸੱਦਾ ਦੇ ਕੇ ਆਪ ਜੀ ਦੇ ਨਾਲ ਕੁਝ ਬਚਨ ਸਾਂਝੇ ਕਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਆਪਾਂ ਸਾਰੇ ਮਿਲ ਕੇ ਕਰੀਏ, ਉਸ ਤੋਂ ਬਾਅਦ ਸਮਾਪਤੀ ਹੈ ਜੀ।
ਸੋ ਬੁਝੈ ਇਹੋ ਵਿਵੇਕ,
ਜਿਸ ਬੁਝਾਏ ਆਪ ਹਰ, ਜਨ ਨਾਨਕ ਕਹੈ ਵਿਚਾਰਾ, ਗੁਰਮੁਖ ਹਰ ਸਤ ਹਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।